दंडौत बंधन अनेक बार, सर्व कला समरथ, डोलन ते रखो प्रभु, नानक दे कर हथ। जो हमरी बिद होती मेरे सतगुरा, सा बिद तुम हर जन हो आपे, हम रुलते फिरते कोई बात ना पूछता, गुर सतगुर संग कीरे हम थापे, धन धन गुरु नानक जन केरा, जित मिले चूके सब सोग संतापे, परवदगार अपार अगम बेअंत तू, जिना पछाता सच चुम्मा पैर मूं, तेरी पनह खुदाए तू बख्शंदगी, शेख फरीद खैर दीजे बंदगी। वाहिगुरु साहिब जी ता प्रसाद कबित, कतहों सुचेत होए कै चेतना को चार कियो, कतहों अचिंत होए कै सोवत अचेत हो, कतहों पिखारी होए कै मागत फिरत भीख, कहूं महादान होए कै मांग्यो धन देत हो, कहूं महाराजन को दीजत अनंत दान, कहूं महाराजन ते छीन छीन लेत हो, कहूं बेदरीत कहूं तांस्यों विपरीत, कहूं त्रिगुण अतीत कहूं सरगुण समेत हो। वाहे गुरु जी का खालसा, वाहिगुरु जी की फतेह। सतगुरां दी साजी निवाजी गुरु रूप, गुरु प्यारी साध संगत जीओ, सतगुरु पातशाह जी दी अपार कृपा दा सदका श्री अकाल पुस्तक अमृतमय बाणी जी विचार पिछले दिनां तों आरंभ कीती गई है, जिस दे तीन भाग आप जी ने और अकाल उसत बाणी दे दस बंद पिछले तीन भागां दे विच श्रवण कीते हन। अज 11वें बंद दा पाठ आप संगतां ने दास दी रचना तो श्रवण कीता है। शहीद पिता दे पुत्र, शहीद पुत्रां दे पिता, सरबंस दानी, नीले दे शाह असवार, अमृत के दाते, पंथ दे वाली, धन साहिब श्री गुरु गोबिंद सिंह महाराज सच्चे पातशाह जी, इस पावन पवित्र बाणी दे अंदर उस अकाल पुरख परमेश्वर दी उस्तत वड्याई गुण गायन कर रहे हन। क्योंकि सतगुरां दी बाणी दा सिख नूं हुक्म है, उस्तत मन मैं कर निरंकार, कर मन मेरे सत व्यवहार, निर्मल रसना अमृत पियो, सदा सुहेला कर ले जियो। उस्तत करनी है तां उस अकाल पुरख परमेश्वर दी करनी है। सतगुरां दी बाणी दा तां फैसला है, आया सफल ताहू को गणी है, जास रसन हर हर जस पनी है। उदा आना सफल है जिन्हें संसार ते आके अपनी रसना दे नाल ਪਰਮੇਸ਼ਰ ਦਾ ਜਪ ਕੀਤਾ ਹੈ, ਪਰਮੇਸ਼ਰ ਦੀ ਉਸਤਤ ਕੀਤੀ ਹੈ। ਉਸਤਤ ਕਰਨੀ, ਜਪ ਕਰਨਾ, ਨਾਮ ਜਪਣਾ, ਸਿਮਰਨ ਕਰਨਾ, ਪਰਮੇਸ਼ਰ ਦਾ ਧਿਆਨ ਧਰਨਾ, ਇਹ ਸਾਰੇ ਸ਼ਬਦ ਜਿਹੜੇ ਨੇ ਸਮਾਨ ਅਰਥਕ ਨੇ। ਕਿਤੇ ਸਤਿਗੁਰੂ ਇਹਨਾਂ ਹੀ ਸ਼ਬਦਾਂ ਨੂੰ, ਇਹਨਾਂ ਹੀ ਭਾਵਾਂ ਨੂੰ ਉਸ ਮਾਲਕ ਦੇ ਗੁਣ ਗਾਉਣ ਇਸ ਸ਼ਬਦ ਦੇ ਰੂਪ ਵਿੱਚ ਸਾਡੇ ਤੇ ਕਿਰਪਾ ਕਰ ਰਹੇ ਹਨ। ਭੋਗ ਦੇ ਸਲੋਕਾਂ ਵਿੱਚ ਨਵੇਂ ਪਾਤਸ਼ਾਹ ਜੀ ਦਾ ਫਰਮਾਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਰਸ ਜਾਏ ਹਉਮੈ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਿਰਾਸ ਹਰ ਨਾਮ ਸੰਭਾਲ, ਛਾੜ ਧਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਚ ਤਨਾ। ਸੋ ਉਸ ਪਰਮੇਸ਼ਰ ਦੀ ਉਸਤਤ ਕਰਨ ਦੇ ਨਾਲ ਉਸ ਪਰਮਾਤਮਾ ਨਾਲ ਸਾਡੀ ਸਾਂਝ ਬਣਦੀ ਹੈ, ਉਹਦੇ ਨਾਲ ਪਿਆਰ ਵੱਧਦਾ ਹੈ। ਕਿਉਂਕਿ ਪ੍ਰਥਮ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਿਫਤੀ ਗੰਢ ਪਵੈ ਦਰਬਾਰ, ਫੇਰ ਕਿ ਅੱਗੇ ਰੱਖੀ ਹੈ ਜਿੱਦ ਸਹਿ ਦਰਬਾਰ, ਮਹਾਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਜਾ ਕੇ ਪਰਮੇਸ਼ਰ ਦਾ ਸੱਚਾ ਨਾਮ ਸਿਮਰਨਾ ਤੇ ਉਸਦੇ ਗੁਣਾਂ ਦੀ ਵਿਚਾਰ ਕਰਨੀ, ਵਡਿਆਈਆਂ ਦੀ ਵਿਚਾਰ ਕਰਨੀ, ਇਹਦੇ ਨਾਲ ਉਹ ਪਰਮਾਤਮਾ ਸਾਡੇ ਨਾਲ ਪਿਆਰ ਕਰਨ ਲੱਗ ਪਵੇਗਾ। ਇਹ ਬੋਲ ਮੂੰਹ ਤੋਂ ਬੋਲਣੇ ਚਾਹੀਦੇ ਨੇ, ਗੰਢ ਪ੍ਰੀਤੀ ਮਿੱਠੇ ਬੋਲ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜੋ ਆਪ ਅਕਾਲ ਪੁਰਖ ਦਾ ਹੀ ਦੂਸਰਾ ਰੂਪ ਹਨ, ਆਪ ਜੀ ਫਰਮਾਨ ਕਰਦੇ ਨੇ, ਇਹ ਬਿਦ ਕਰਤ ਤਪੱਸਿਆ ਭਇਓ, ਦੁਬਾਏ ਤੇ ਏਕ ਰੂਪ ਹੋਏ ਗਇਓ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦਾਸ ਦੇ ਵਿੱਚ ਤੇ ਪਰਮ ਪੁਰਖ ਵਿੱਚ ਕੋਈ ਫਰਕ ਨਹੀਂ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਹਰ ਹਰ ਜਨ ਦੋਈ ਏਕ ਹੈ, ਬੇਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਸੈ ਸਮਾਹੇ, ਹਰੀ ਤੇ ਹਰੀਜਨ ਵਿੱਚ ਕੋਈ ਫਰਕ ਨਹੀਂ। ਕਿਉਂਕਿ ਜਿਵੇਂ ਪਾਣੀ ਤੇ ਪਾਣੀ ਦੀਆਂ ਤਰੰਗਾਂ ਵਿੱਚ ਕੋਈ ਅੰਤਰ ਨਹੀਂ ਹੈ, ਸੁਰਹੋ ਵਿਚਾਰ ਸਵਾਮੀ ਕਲਗੀਧਰ ਪਿਤਾ ਜੀ ਦੀ ਉਚਾਰਨ ਕੀਤੀ ਇਸ ਪਾਵਨ ਬਾਣੀ ਨੂੰ ਅਸੀਂ ਆਪਣੀ ਰਸਨਾ ਨਾਲ ਪੜ੍ਹੀਏ, ਕੰਨਾਂ ਨਾਲ ਸ਼ਰਵਣ ਕਰੀਏ, ਔਰ ਇਸ ਪਾਵਨ ਬਾਣੀ ਦੀ ਵਿਚਾਰ ਨਾਲ ਆਪਣੇ ਮਨ ਨੂੰ ਜੋੜ ਕੇ ਆਪਣੇ ਮਾਨਸ ਜਨਮ ਨੂੰ ਸਫਲ ਕਰਨ ਦਾ ਯਤਨ ਕਰੀਏ। ਐਸਾ ਸੁਭਾਗ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਸਤਿਗੁਰੂ ਜੀ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤਾ ਪ੍ਰਸਾਦ ਕਬਿੱਤ, ਹੇ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਮੈਂ ਇੱਕ ਬਿੱਤ ਉਚਾਰਨ ਕਰ ਰਿਹਾ ਹਾਂ। ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਕਿਤੇ ਤੁਸੀਂ ਸਾਵਧਾਨ ਹੋ ਕੇ ਆਪ ਆਪਣੇ ਨਾਮ ਦਾ ਸੁੰਦਰ ਪ੍ਰਗਟਾਵਾ ਕਰਦੇ ਹੋ। ਚੇਤਨਾ ਕੋ ਚਾਰ ਕੀਓ, ਚੇਤਨਾ ਦਾ ਅਰਥ ਹੁੰਦਾ ਚਿੰਤਨ, ਚਾਰ ਦਾ ਅਰਥ ਹੈ ਸੁੰਦਰ। ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਤੇ ਕਿਤੇ ਤੁਸੀਂ ਬੇਫਿਕਰ ਹੋ ਕੇ ਗੂੜੀ ਨੀਂਦ ਵਿੱਚ ਸੌਂ ਰਹੇ ਹੁੰਦੇ ਹੋ। ਕਤਹੂੰ ਭਿਖਾਰੀ ਹੋਏ ਕੈ ਮਾਂਗਤ ਫਿਰਤ ਭੀਖ, ਕਿਤੇ ਆਪ ਭਿਖਾਰੀ ਦਾ ਰੂਪ ਧਾਰਨ ਕਰਕੇ ਦਰ ਦਰ ਤੇ ਭਿਖਿਆ ਮੰਗਦੇ ਫਿਰਦੇ ਹੋ। ਕਹੂੰ ਮਹਾਂਦਾਨ ਹੋਏ ਕੈ ਮੰਗਿਓ ਧਨ ਦੇਤ ਹੋ, ਤੇ ਕਿਤੇ ਆਪ ਮਹਾਂਦਾਨੀ ਦਾ ਰੂਪ ਧਾਰ ਕੇ ਮੰਗਤਿਆਂ ਨੂੰ ਮੂੰਹੋਂ ਮੰਗਿਆ ਧਨ ਦੇ ਰਹੇ ਹੋ, ਭਾਵ ਮੰਗਤੇ ਦੇ ਵਿੱਚ ਤੇ ਰਾਜੇ ਦੇ ਵਿੱਚ, ਭਿਖਾਰੀ ਦੇ ਵਿੱਚ ਤੇ ਦਾਨੀ ਦੇ ਵਿੱਚ, ਸਾਰਿਆਂ ਵਿੱਚ ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਹੀ ਜੋਤ ਹੈ। ਕਹੂੰ ਮਹਾਰਾਜਨ ਕੋ ਦੀਜਿਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਸ਼ਿਤ ਲੇਟ ਹੋ, ਕਿਤੇ ਆਪ ਮਹਾਰਾਜਿਆਂ ਨੂੰ ਵੀ ਬੇਅੰਤ ਦਾਨ ਦਿੰਦੇ ਹੋ। ਅਤੇ ਕਿਤੇ ਉਹਨਾਂ ਮਹਾਰਾਜਿਆਂ ਤੋਂ ਵੀ ਧਰਤੀ ਭਾਵ ਰਾਜ ਖੋਹ ਲੈਂਦੇ ਹੋ। ਕਿਉਂਕਿ ਆਪਾਂ ਪੜ੍ਹਦੇ ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬਚਨ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਦਰ ਮੰਗਦਿਆਂ ਨੂੰ ਕਈ ਵਾਰ ਭਿੱਖਿਆ ਵੀ ਨਹੀਂ ਪੈਂਦੀ, ਇੰਨਾ ਪਰਮਾਤਮਾ ਮਹਾਨ ਹੈ ਜੇ ਆਪਣੀ ਨਦਰ ਪੁੱਠੀ ਕਰ ਦੇਵੇ। ਤੇ ਵੱਡੇ ਵੱਡੇ ਰਾਜੇ ਜਿਹੜੇ ਨੇ ਉਹ ਵੀ ਘਾਹ ਦੇ ਤੀਲਿਆਂ ਦੀ ਤਰ੍ਹਾਂ ਗਲੀਆਂ ਬਾਜ਼ਾਰਾਂ ਵਿੱਚ ਰੁਲ ਜਾਂਦੇ ਹਨ, ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ। ਕਦੇ ਬਾਦਸ਼ਾਹ ਸ਼ਾਹਜਹਾਨ ਨੇ ਇਹ ਤਰਕ ਕੀਤੀ ਸੀ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਕਿ ਨਾਨਕ ਫਕੀਰ ਨੇ ਇਹ ਕੀ ਲਿਖ ਦਿੱਤਾ, ਮੈਂ ਹਿੰਦੁਸਤਾਨ ਦਾ ਸਮਰਾਟ ਹਾਂ, ਮੈਂ ਰਾਜਾ ਹਾਂ, ਵੇਖੂੰਗਾ ਕਿ ਪਰਮਾਤਮਾ ਉਹ ਅੱਲਾ ਜਿਹੜਾ ਹੈ ਮੇਰੇ ਕੋਲੋਂ ਸਾਰਾ ਕੁਝ ਖੋਹ ਕੇ ਤੇ ਮੈਨੂੰ ਘਾਹ ਦੇ ਤੀਲਿਆਂ ਦੀ ਤਰ੍ਹਾਂ ਤਲੀਆਂ ਵਿੱਚ ਰੋਲਦਾ। ਪਰ ਸਤਸੰਗਤ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਦੇ ਵਿੱਚ ਪਾਇਆ, ਇੱਕ ਐਸਾ ਪੁੱਠਾ ਗੇੜਾ ਸਮੇਂ ਦਾ ਚੱਲਿਆ ਕਿ ਔਰੰਗਜ਼ੇਬ ਨੇ ਬਾਦਸ਼ਾਹ ਸ਼ਾਹਜਹਾਨ ਨੂੰ ਆਪਣੇ ਭਰਾਵਾਂ ਨੂੰ ਕਤਲ ਕੀਤਾ, ਜ਼ਬਰਦਸਤੀ ਰਾਜ ਉਹਨੇ ਤਾਨਾਸ਼ਾਹੀ ਦੇ ਨਾਲ ਖੋਇਆ। ਫਿਰ ਆਪਣੇ ਭਰਾਵਾਂ ਨੂੰ ਕਤਲ ਕਰਨ ਤੋਂ ਬਾਅਦ ਉਹਨਾਂ ਦੇ ਸਿਰ ਥਾਲੀ ਵਿੱਚ ਰੱਖ ਕੇ ਆਪਣੇ ਪਿਤਾ ਦੇ ਅੱਗੇ ਭੇਂਟ ਕੀਤੇ। ਇਤਿਹਾਸ ਕਹਿੰਦਾ ਹੈ ਕਿ ਤਖ਼ਤ ਦੇ ਨੇੜੇ ਆਪਣੇ ਪਿਤਾ ਨੂੰ ਖੜਾ ਕਰਕੇ, ਕੁੱਬਾ ਕਰਕੇ, ਉਹਦੀ ਪਿੱਠ 'ਤੇ ਪੈਰ ਰੱਖ ਕੇ ਤਖ਼ਤ 'ਤੇ ਚੜ੍ਹਿਆ। ਫਿਰ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾ ਦਿੱਤਾ। ਜਮਣਾ ਵਾਲੇ ਪਾਸੇ ਇੱਕ ਬਾਰੀ ਸੀ, ਜਿਸ ਬਾਰੀ ਦੇ ਵਿੱਚੋਂ ਬਾਹਰੀ ਕੁਦਰਤ ਨੂੰ ਤੱਕ ਲੈਂਦਾ ਕਦੇ ਸ਼ਾਹਜਹਾਨ। ਅਤੇ ਔਰੰਗਜ਼ੇਬ ਨੂੰ ਪਤਾ ਲੱਗਿਆ ਤਾਂ ਇਹ ਬਾਰੀ ਜਿਹੜੀ ਸੀ ਇਹ ਵੀ ਬੰਦ ਕਰਵਾ ਦਿੱਤੀ ਗਈ। ਆਪਣੇ ਅਹਿਲਕਾਰਾਂ ਨੂੰ ਹੁਕਮ ਕੀਤਾ ਕਿ ਇਹਨੂੰ ਪਾਣੀ ਓਨਾ ਕੁ ਦੇਣਾ ਹੈ ਜਿਹਦੇ ਨਾਲ ਇਹਦੀ ਮੌਤ ਨਾ ਹੋਵੇ, ਭਾਵੇਂ ਜਿਉਂਦਾ ਰਹੇ ਪਰ ਅੰਦਰੋਂ ਇਹਨੂੰ ਪਿਆਸ ਤੰਗ ਕਰਦੀ ਰਹੇ। ਪੂਰਾ ਰੱਜਵਾਂ ਪਾਣੀ ਪੀਣ ਵਾਸਤੇ ਵੀ ਨਹੀਂ ਸੀ ਦਿੱਤਾ ਜਾਂਦਾ। ਕਦੇ ਔਰੰਗਜ਼ੇਬ ਨੇ ਨੂੰ ਇਹਦੇ ਪਿਤਾ ਸ਼ਾਹਜਹਾਨ ਨੇ ਇੱਕ ਚਿੱਠੀ ਲਿਖੀ ਕਿ ਪੁੱਤਰ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਕਿਤੇ ਮੈਂ ਇਸ ਤਖ਼ਤ ਦਾ ਮਾਲਕ ਸੀ, ਮੈਂ ਤੇਰਾ ਪਿਤਾ ਹਾਂ, ਤੇਰੇ ਨਾਲੋਂ ਹਿੰਦੂ ਚੰਗੇ ਨੇ ਜਿਹੜੇ ਆਪਣੇ ਪਿੱਤਰਾਂ ਨੂੰ ਪੂਜਦੇ ਨੇ, ਤੂੰ ਮੇਰਾ ਪੁੱਤਰ ਹੈ ਅਤੇ ਮੈਂ ਤੇਰਾ ਪਿਤਾ ਹਾਂ, ਇਹਦੇ ਹੁੰਦਿਆਂ ਹੋਇਆਂ ਵੀ ਮੈਨੂੰ ਜਿਹੜਾ ਹੈ ਅੱਜ ਇਹ ਤਖ਼ਤ ਨਸੀਬ ਸੀ ਕਿਸੇ ਸਮੇਂ, ਅੱਜ ਮੈਂ ਤੇਰੀ ਕੈਦ ਵਿੱਚ ਹਾਂ, ਘੱਟੋ ਘੱਟ ਮੈਨੂੰ ਪੀਣ ਜੋਗਾ ਪੂਰਾ ਪਾਣੀ ਤਾਂ ਦੇ। ਨਾਲ ਉਹਨੇ ਇਹ ਬੇਨਤੀ ਕਰ ਭੇਜੀ ਸੀ ਕਿ ਕਦੇ ਮੇਰੇ ਪੋਤਰਿਆਂ ਨੂੰ ਮੇਰੇ ਕੋਲ ਭੇਜ ਦਿਆ ਕਰ, ਮੈਂ ਉਹਨਾਂ ਨਾਲ ਮਨੋਰੰਜਨ ਕਰ ਲਿਆ ਕਰਾਂਗਾ, ਮੈਂ ਉਹਨਾਂ ਨੂੰ ਕੁਰਾਨ ਸ਼ਰੀਫ ਪੜ੍ਹਾ ਦਿਆ ਕਰਾਂਗਾ। ਇਤਿਹਾਸ ਗਵਾਹ ਹੈ ਕਿ ਔਰੰਗਜ਼ੇਬ ਨੇ ਇੱਕ ਚਿੱਠੀ ਲਿਖ ਕੇ ਭੇਜੀ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਪਿਤਾ ਜੀ, ਜਿਸ ਸਿਆਹੀ ਦੇ ਵਿੱਚੋਂ ਦਵਾਤ ਵਿੱਚੋਂ ਸਿਆਹੀ ਨਾਲ ਚਿੱਠੀ ਲਿਖੀ ਹੈ ਉਹਦੇ ਵਿੱਚੋਂ ਚੂਸ ਚੂਸ ਕੇ ਆਪਣੀ ਪਿਆਸ ਬੁਝਾ ਲੈ, ਮੇਰੇ ਰਾਜ ਵਿੱਚ ਤੇਰੇ ਵਾਸਤੇ ਪਾਣੀ ਨਹੀਂ। ਫਿਰ ਇੱਕ ਦਿਨ ਔਰੰਗਜ਼ੇਬ ਆਪਣੇ ਪਿਤਾ ਦੀ ਹਾਲਤ ਦੇਖਣ ਵਾਸਤੇ ਗਿਆ। ਕਹਿੰਦੇ ਉਹਦੇ ਪਿਤਾ ਨੇ ਬੇਨਤੀ ਕੀਤੀ, ਪੁੱਤਰ ਮੈਨੂੰ ਖਾਣ ਵਾਸਤੇ ਪੂਰਾ ਪ੍ਰਸ਼ਾਦਾ ਨਹੀਂ ਮਿਲਦਾ। ਕਹਿਣ ਲੱਗਾ, ਪਿਤਾ ਜੀ ਅੱਜ ਇੱਕ ਥਾਲ ਪਰੋਸ ਕੇ ਤੇਰੇ ਵਾਸਤੇ ਸ਼ਾਮ ਨੂੰ ਪ੍ਰਸ਼ਾਦੇ ਦਾ ਆਵੇਗਾ। ਕਹਿੰਦੇ ਸ਼ਾਮ ਦੇ ਸਮੇਂ ਇੱਕ ਥਾਲ ਭੇਜਿਆ ਗਿਆ ਜਿਸ ਦੇ ਵਿੱਚ ਸ਼ਾਹਜਹਾਨ ਦੇ ਪੁੱਤਰ ਦਾ ਸਿਰ ਕਲਮ ਕਰਕੇ ਔਰੰਗਜ਼ੇਬ ਨੇ ਉਹਨੂੰ ਭੇਂਟ ਕਰ ਦਿੱਤਾ ਸੀ। ਸੋ ਸ਼ਾਹਜਹਾਨ ਨੇ ਇਹ ਤਰਕ ਕੀਤੀ ਸੀ ਗੁਰੂ ਕੀ ਬਾਣੀ ਤੇ, ਅਤੇ ਸਿਪਾਹੀ ਜਿਹੜੇ ਸਨ ਇੱਕ ਜੇਲ੍ਹ 'ਚੋਂ ਤਬਦੀਲ ਕਰਕੇ ਦੂਜੀ ਵਿੱਚ ਲਿਜਾ ਰਹੇ ਸਨ। ਭੁੱਖ ਦੇ ਨਾਲ ਵਿਆਕਲ ਹੋਇਆ ਜਦੋਂ ਇੱਕ ਚਣਿਆਂ ਦੇ ਛੋਲਿਆਂ ਦੇ ਖੇਤ 'ਚੋਂ ਲੰਘਿਆ, ਇਹਨੂੰ ਭੁੱਖ ਨੇ ਅਤੀ ਤੰਗ ਕੀਤਾ। ਕਹਿੰਦੇ ਜੰਜੀਰਾਂ ਮਾਰ ਰਹੀਆਂ ਹੋਈਆਂ ਸਨ, ਬੀੜੀਆਂ ਪਾਈਆਂ ਹੋਈਆਂ ਸਨ, ਇਹਨੇ ਪਸ਼ੂਆਂ ਦੀ ਤਰ੍ਹਾਂ ਜ਼ਮੀਨ 'ਤੇ ਡਿੱਗ ਕੇ ਛੋਲੇ ਦੇ ਡੱਡਿਆਂ ਨੂੰ ਮੂੰਹ ਵਿੱਚ ਪਾ ਕੇ ਚੱਬਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਤਰਕ ਕਰਨ ਵਾਲੇ ਵੱਡੇ ਵੱਡੇ ਸੁਲਤਾਨਾਂ ਅਤੇ ਰਾਜਿਆਂ ਦੀ ਅਜਿਹੀ ਹਾਲਤ ਹੋਈ। ਪਾਤਸ਼ਾਹ ਕਹਿੰਦੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। 1252 ਅੰਗ ਦੇ ਉੱਪਰ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਆਪ ਜੀ ਫਰਮਾਨ ਕਰਦੇ ਨੇ, ਰਾਜਾ ਸਰਮ ਮਿਤ ਨਹੀਂ ਜਾਣੀ ਤੇਰੀ, ਹੇ ਉੱਚੇ ਮਹਲਾਂ ਵਾਲੇ ਪ੍ਰਭੂ, ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ। ਤੇਰੇ ਸੰਤਨ ਕੀ ਹਉ ਚੇਰੀ ਰਹਾਉ, ਹੱਥੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਅਸ਼ਚਰਜ ਖੇਡ ਹੈ ਕਿ ਜੋ ਹੱਸਦਾ ਜਾਂਦਾ ਹੈ ਉਹ ਰੋਂਦਾ ਵਾਪਸ ਆਉਂਦਾ ਹੈ, ਜੋ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ ਹੈ, ਜੋ ਕੋਈ ਵੱਸ ਰਿਹਾ ਹੈ ਉਹ ਉਜੜ ਜਾਂਦਾ ਹੈ, ਤੇ ਉਜੜਿਆ ਹੋਇਆ ਥਾਂ ਕਈ ਵਾਰ ਵੱਸ ਪੈਂਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ। ਪਰਮਾਤਮਾ ਦੀ ਖੇਡ ਅਸਚਰਜ ਹੈ, ਕਹਿੰਦੇ ਪਾਣੀ ਨਾਲ ਭਰੇ ਹੋਏ ਥਾਵਾਂ ਤੇ ਕਈ ਵਾਰ ਬਰੇਤਾ ਕਰ ਦਿੰਦਾ ਹੈ, ਤੇ ਬਰੇਤੇ ਤੋਂ ਖੂਹ ਬਣਾ ਦਿੰਦਾ ਹੈ ਤੇ ਖੂਹ ਦੇ ਥਾਂ ਤੇ ਪਹਾੜ ਕਰ ਦਿੰਦਾ ਹੈ। ਅੱਜ ਤਾਂ ਵਿਗਿਆਨੀ ਵੀ ਇਸ ਗੱਲ ਦੇ ਗਵਾਹ ਨੇ ਕਿ ਜਿੱਥੇ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਮਾਰੂਥਲ ਹੈ, ਕੋਈ ਸਮਾਂ ਸੀ ਇੱਥੇ ਸਮੁੰਦਰ ਹੋਇਆ ਕਰਦਾ, ਜਿੱਥੋਂ ਅੱਜ ਰਾਜਸਥਾਨ ਦੇ ਇਲਾਕੇ ਵਿੱਚੋਂ ਪੱਥਰ ਨਿਕਲ ਰਿਹਾ ਹੈ, ਵੱਡੇ ਵੱਡੇ ਪਹਾੜ ਹਨ, ਕੋਈ ਸਮਾਂ ਸੀ ਇੱਥੇ ਸਮੁੰਦਰ ਸੀ, ਅਤੇ ਜਿੱਥੇ ਅੱਜ ਹਿਮਾਲਾ ਪਰਬਤ ਹੈ ਇਹਨਾਂ ਥਾਵਾਂ 'ਤੇ ਕਦੇ ਸਮੁੰਦਰ ਸੀ, ਜਿੱਥੇ ਸਮੁੰਦਰ ਸੀ ਉੱਥੇ ਪਹਾੜ ਬਣ ਗਏ, ਜਿੱਥੇ ਪਹਾੜ ਸੀ ਉੱਥੇ ਸਮੁੰਦਰ ਬਣਾ ਦਿੱਤਾ। ਇਹ ਪਰਮਾਤਮਾ ਦੀ ਇੱਕ ਅਸਚਰਜ ਖੇਡ ਹੈ। ਇਵੇਂ ਇਹ ਕੈਨੇਡਾ ਦੇ ਵਿੱਚ ਦਾਸ ਨੇ ਦੇਖਿਆ ਕਿ ਕੈਲਗਰੀ ਦੇ ਨੇੜੇ ਇੱਕ ਸਥਾਨ ਪੈਂਦਾ, ਨਾਮ ਤਾਂ ਮੈਨੂੰ ਵਿਸਰ ਗਿਆ, ਉਹ ਅਸਥਾਨ ਜਿਹੜਾ ਹੈ ਅੱਜ ਵੀ ਦੇਖਿਆ ਜਾ ਸਕਦਾ ਹੈ। ਕਿਸੇ ਸਮੇਂ ਉੱਥੇ ਬਹੁਤ ਜ਼ਿਆਦਾ ਪਾਣੀ ਵਗਦਾ ਸੀ, ਅੱਜ ਉੱਥੇ ਸੰਗਤਾਂ ਜਿਹੜੀਆਂ ਨੇ ਸੈਰ ਕਰਨ ਵਾਸਤੇ ਲੋਕ ਜਾਂਦੇ ਨੇ, ਸੈਲਾਨੀ ਆਉਂਦੇ ਨੇ। ਸੋ ਜਿੱਥੇ ਪਰਮਾਤਮਾ ਦੇ ਐਸੇ ਖੇਲ ਨੇ, ਵਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਜ਼ਮੀਨ ਉੱਤੇ ਪੈ ਨੂੰ ਅਸਮਾਨ ਉੱਤੇ ਚੜ੍ਹ ਦਿੰਦਾ ਹੈ, ਅਸਮਾਨ ਉੱਤੇ ਚੜੇ ਨੂੰ ਹੇਠਾਂ ਡੇਗ ਦਿੰਦਾ ਹੈ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਮੰਗਤੇ ਨੂੰ ਰਾਜਾ ਬਣਾ ਕੇ ਉਸ ਤੋਂ ਰਾਜ ਕਰਾਉਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦਿੰਦਾ ਹੈ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਕਿਸੇ ਮੂਰਖ ਮਹਾਂਮੂਰਖ ਨੂੰ ਵਿਦਵਾਨ ਬਣਾ ਦਿੰਦਾ ਹੈ, ਅਤੇ ਵੱਡੇ ਵੱਡੇ ਪੰਡਿਤਾਂ ਨੂੰ ਮੂਰਖ ਕਰ ਦਿੰਦਾ ਹੈ। ਇਹ ਵੀ ਪਰਮਾਤਮਾ ਦੀ ਖੇਡ ਹੈ, ਵੱਡੇ ਵੱਡੇ ਵਿਦਵਾਨ ਜਿਹੜੇ ਅਖਵਾਉਂਦੇ ਨੇ ਆਪਣੇ ਆਪ ਨੂੰ, ਵੱਡੇ ਵੱਡੇ ਵਿਦਵਾਨ ਪੰਡਿਤ, ਉਹ ਮੂਰਖ ਹੋ ਜਾਂਦੇ ਨੇ ਕਈ ਵਾਰ, ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਜਿਵੇਂ ਅੱਜ ਦੇ ਬਹੁਤੇ ਨੇ ਜਿਹੜੇ ਗੁਰੂ ਸਾਹਿਬ ਦੀ ਬਾਣੀ 'ਤੇ ਕਿੰਤੂ ਕਰ ਰਹੇ ਨੇ, ਕਕਾਰਾਂ 'ਤੇ ਕਿੰਤੂ ਕਰ ਰਹੇ ਨੇ, ਅੰਮ੍ਰਿਤ ਸੰਚਾਰ 'ਤੇ ਕਿੰਤੂ ਕਰ ਰਹੇ ਨੇ। ਐਂ ਮੰਨਣਾ ਪਵੇਗਾ ਕਿ ਕਿਸੇ ਸਮੇਂ ਉਹ ਬੰਦੇ ਵਿਦਵਾਨ ਸਨ, ਉਹਨਾਂ ਦਾ ਪੰਥ ਵਿੱਚ ਸਤਿਕਾਰ ਸੀ, ਅੱਜ ਉਹਨਾਂ ਬੰਦਿਆਂ ਦੀ ਬੁੱਧੀ ਜਿਹੜੀ ਹੈ ਭ੍ਰਿਸ਼ਟ ਹੋ ਗਈ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਫੈਸਲਾ ਹੈ, ਜਾ ਕਉ ਆਪ ਖੁਆਏ ਕਰਤਾ, ਖੁਸ ਲੈ ਚੰਗਿਆਈ। ਜਿਹਦੇ ਕਰਮ ਮਾੜੇ ਹੋ ਜਾਣ ਅਤੇ ਜਿਹਨੂੰ ਫਿਰ ਪਰਮੇਸ਼ੁਰ ਮਾੜੇ ਕਰਮਾਂ ਕਰਕੇ ਖੁਆਰ ਕਰਨਾ ਚਾਹੇ, ਉਹਦੇ ਕੋਲੋਂ ਚੰਗਿਆਈਆਂ ਸੋਹ ਲੈਂਦਾ ਹੈ, ਅਤੇ ਕਿਤੇ ਉਹਦੀ ਕਿਰਪਾ ਹੋ ਜਾਵੇ ਅਤੇ ਖਲ ਮੂਰਖ ਅਤੇ ਪੰਡਿਤ ਕਰਬੋ, ਜਿਵੇਂ ਪੰਡਿਤ ਲਾਲ ਚੰਦ ਦਾ ਹੰਕਾਰ ਸਤਿਗੁਰਾਂ ਨੇ ਤੋੜਨ ਵਾਸਤੇ ਛੱਜੂ ਝੀਵਰ ਦੇ ਕੋਲੋਂ, ਇੱਕ ਮੂਰਖ ਦੇ ਕੋਲੋਂ, ਮੂੜ ਦੇ ਕੋਲੋਂ, ਅਗਿਆਨੀ ਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਸਨ। ਸੋ ਗੁਰੂ ਸਮਰੱਥ ਹੈ, ਸਤਿਗੁਰਾਂ ਦੀ ਪਾਵਨ ਬਾਣੀ 'ਚੋਂ ਵੀ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰਭ ਕੀਤਾ, ਅੰਦੁਲੇ ਤ੍ਰਿਭਵਨ ਸੋਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ, ਕੀਟ ਹਸਤੀ ਜੀਤਾ। ਇਹ ਪਰਮਾਤਮਾ ਦੀ ਭਗਤੀ ਦਾ ਪ੍ਰਤਾਪ ਹੈ। ਸੋ ਪਾਤਸ਼ਾਹ ਜੀ ਕਹਿੰਦੇ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਮੂਰਖਾਂ ਨੂੰ ਪੰਡਿਤ ਤੇ ਪੰਡਿਤਾਂ ਨੂੰ ਮੂਰਖ ਬਣਾਉਣ ਦੇ ਪਰਮੇਸ਼ੁਰ ਸਮਰੱਥ ਹੈ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਜੋ ਜਨਾਨੀ ਤੋਂ ਮਰਦ ਪੈਦਾ ਕਰ ਦਿੰਦਾ ਹੈ ਤੇ ਮਰਦਾਂ ਦੀ ਬਿੰਦ ਤੋਂ ਜਨਾਨੀਆਂ ਪੈਦਾ ਕਰ ਦਿੰਦਾ ਹੈ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ, ਕਬੀਰ ਜੀ ਆਖਦੇ ਹਨ, ਮੈਂ ਉਸ ਸੋਹਣੇ ਸਰੂਪ ਪਰਮਾਤਮਾ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ ਬਿਹਾਗੜਾ ਰਾਗ ਦੇ ਅੰਦਰ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 537 ਅੰਗ ਤੇ ਸੁਸ਼ੋਭਿਤ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਰਾਗ ਬਿਹਾਗੜਾ ਮਹੱਲਾ ਨਾਵਾਂ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਕ ਸਿਆਨੇ ਰਹਾਉ। ਕਹਿੰਦੇ ਪਰਮਾਤਮਾ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ, ਜੋਗੀ ਜਤੀ ਤਪੀ ਅਨੇਕਾਂ ਸਿਆਣੇ ਖਪ ਖਪ ਕੇ ਹਾਰ ਗਏ ਹਨ। ਛਿਣ ਮੈਂ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ। ਉਹ ਪਰਮਾਤਮਾ ਇੱਕ ਛਿਣ ਵਿੱਚ ਕੰਗਾਲ ਨੂੰ ਰਾਜਾ ਬਣਾ ਦਿੰਦਾ ਹੈ ਤੇ ਰਾਜੇ ਨੂੰ ਕੰਗਾਲ ਕਰ ਦਿੰਦਾ ਹੈ। ਰੀਤੇ ਭਰੇ ਭਰੇ ਸਖਨਾਵੈ, ਯਹ ਤਾ ਕੋ ਵਿਵਹਾਰੇ। ਖਾਲੀ ਭਾਂਡਿਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ, ਭਾਵ ਗਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗਰੀਬ ਬਣਾ ਦਿੰਦਾ ਹੈ। ਇਹ ਉਸਦਾ ਨਿੱਤ ਦਾ ਕੰਮ ਹੈ। ਯੇ ਤਾਕ ਵਿਵਹਾਰੇ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਇਹ ਦੇਖਦੇ ਹੋਏ ਜਗਤ ਤਮਾਸ਼ੇ ਵਾਲੀ ਜਿਹੜੀ ਮਾਇਆ ਹੈ, ਪਸਾਰਾ ਹੈ, ਖਿਲਾਰਾ ਹੈ, ਉਹਨੇ ਆਪ ਹੀ ਖਿਲਾ ਰਿਹਾ ਤੇ ਆਪ ਹੀ ਸੰਭਾਲ ਕਰ ਰਿਹਾ ਹੈ। ਉਹ ਅਨੇਕ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ। ਨਾਨਾ ਰੂਪ ਧਰੇ ਬਹੁ ਰੰਗੀ, ਤੇ ਰੂਪ ਧਾਰਨ ਕਰਕੇ ਫਿਰ ਵੀ ਪਾਤਸ਼ਾਹ ਕਹਿੰਦੇ ਸਾਰਿਆਂ ਰੂਪਾਂ ਤੋਂ ਵੱਖਰਾ ਵੀ ਹੈ। ਤੋ ਦੇਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਆਪਸ ਵਿੱਚ ਪਰਸਪਰ ਸਾਂਝ। ਅਗਣਤ ਅਪਾਰ ਅਲੱਖ ਨਿਰੰਜਨ, ਜੇ ਸਭ ਜਗ ਪਰਮਾਇਓ। ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ। ਅਗਣਤ ਅਪਾਰ ਅਲੱਖ ਨਿਰੰਜਨ, ਉਹ ਬੇਅੰਤ ਹੈ, ਉਹ ਦ੍ਰਿਸ਼ਟ ਹੈ, ਉਹ ਨਿਰਲੇਪ ਹੈ। ਉਸ ਪਰਮਾਤਮਾ ਨੇ ਸਾਰੇ ਜਗਤ ਨੂੰ ਮਾਇਆ ਦੀ ਭਟਕਣਾ ਵਿੱਚ ਆਪ ਹੀ ਪਾਇਆ ਹੋਇਆ ਹੈ। ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿੱਤ ਲਾਇਓ। ਹੇ ਨਾਨਕ, ਜਿਸ ਮਨੁੱਖ ਨੇ ਉਸਦੇ ਚਰਨਾਂ ਵਿੱਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ। ਸੋ ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ, ਕਹੂੰ ਮਹਾਰਾਜਨ ਤੇ ਛੀਨ ਛੀਨ ਲੇਤ ਹੋ, ਕਹੂੰ ਮਹਾਰਾਜਨ ਕੋ ਦੀਜਿਤ ਅਨੰਤ ਦਾਨ। ਕਿਤੇ ਬਹੁਤ ਵੱਡਾ ਦਾਨ ਦੇ ਰਹੇ ਮਹਾਰਾਜਿਆਂ ਨੂੰ, ਤੇ ਕਿਤੇ ਮਹਾਰਾਜਿਆਂ ਦੇ ਕੋਲੋਂ ਹੇ ਪਰਮੇਸ਼ਰ ਤੋਂ ਛੀਨ ਛੀਨ ਕਰਕੇ ਭਾਵ ਖੋਹ ਲੈਂਦਾ ਹੈ। ਇਵੇਂ ਹੀ ਸ੍ਰੀ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 71 ਅੰਗ ਦੇ ਉੱਪਰ ਫਰਮਾਨ ਕਰ ਰਹੇ ਹਨ। ਪਾਤਸ਼ਾਹ ਕਹਿੰਦੇ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਹੇ ਪ੍ਰਭੂ, ਜੋਗੀਆਂ ਅੰਦਰ ਵਿਆਪਕ ਹੋ ਕੇ ਤੂੰ ਆਪ ਹੀ ਜੋਗ ਮਾਰਿਆ ਹੈ। ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਵੀ ਤੂੰ ਹੀ ਪਦਾਰਥ ਭੋਗ ਰਿਹਾ ਹੈ। ਤੇਰਾ ਅੰਤ ਨਾ ਪਾਇਆ, ਸੁਰਗ ਮੱਚ ਪਏ ਆਲ ਜੀਓ। ਸੁਰਗ ਲੋਕ ਵਿੱਚ, ਮਾਤ ਲੋਕ ਵਿੱਚ, ਪਾਤਾਲ ਲੋਕ ਵਿੱਚ ਵਾਸਤੇ ਕਿਸੇ ਵੀ ਜੀਵ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ। ਹਾਂ ਵਾਰੀ ਹਾਂ ਵਾਰਨਾ, ਕੁਰਬਾਨ ਤੇਰੇ ਨਾਮ ਨੂੰ ਰਹਾਓ। ਤੁਦ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਵੇਖ ਹੈ ਕੀਤਾ ਆਪਣਾ, ਕੁਦਰਤ ਪਾਸਾ ਢਾਲ ਜੀਓ। ਪ੍ਰਗਟ ਪਾਹਾਰ ਹੈ ਜਾਪਦਾ, ਪਰਮਾਤਮਾ ਇਸ ਦ੍ਰਿਸ਼ ਦੇ ਜਗਤ ਪਸਾਰੇ ਵਿੱਚ ਵੱਸਦਾ ਦਿਸ ਰਿਹਾ ਹੈ। ਪ੍ਰਗਟ ਪਾਹਾਰ ਹੈ ਜਾਪਦਾ, ਸਭ ਨਾਵੈ ਨੋ ਪ੍ਰਤਾਪ ਦਾ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਸਤਿਗੁਰ ਕਉ ਬਲ ਜਾਈਐ, ਜਿਤ ਮਿਲਿਆ ਪਰਮ ਗਤ ਪਾਈਐ। ਸੁਰ ਨਰ ਮੁਣ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜੀਓ। ਸਤਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੁਖਮਨੀ ਸਾਹਿਬ ਦਾ ਫਰਮਾਨ ਹੈ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਹੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਤਾਂ ਸਤਿਗੁਰੂ ਇੱਥੇ ਵੀ ਫਰਮਾ ਕਰਦੇ ਨੇ ਇਸ ਪਦੇ ਦੇ ਅੰਦਰ ਵੀ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਹਿਸਥ ਮੈਂ ਭੋਗੀ, ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਕਹੂੰ ਵੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਕਿਤੇ ਆਪ ਵੇਦਾਂ ਦੀ ਰੀਤ ਅਨੁਸਾਰ ਚੱਲ ਰਹੇ ਹੋ ਅਤੇ ਕਿਤੇ ਵੇਦਾਂ ਦੇ ਉਲਟ ਚੱਲਦੇ ਹੋ। ਕਿਤੇ ਆਪ ਜੀ ਤਿੰਨਾਂ ਗੁਣਾਂ ਰਜੋ ਤਮੋ ਅਤੇ ਸਤੋ ਤੋਂ ਰਹਿਤ ਦਿਖਾਈ ਦਿੰਦੇ ਹੋ, ਕਿਤੇ ਸਾਰੇ ਗੁਣਾਂ ਸਮੇਤ ਨਜ਼ਰ ਆਉਂਦੇ ਹੋ। ਆਪ ਦੇਖੋ ਇਹ ਪਸਾਰਾ ਆਪ ਜੀ ਦਾ ਹੀ ਹੈ। ਕਿਤੇ ਵੇਦਾਂ ਦਾ ਰੂਪ ਧਾਰਨ ਕਰਕੇ ਤੂੰ ਵੇਦਾਂ ਵੇਦ ਬਾਣੀ ਨੂੰ ਕਮਾ ਰਿਹਾ ਹੈ, ਕਿਤੇ ਧਾਰਮਿਕ ਗ੍ਰੰਥਾਂ ਤੋਂ ਵਿਪਰੀਤ ਤੂੰ ਮਨਮਤੀ ਜੀਵਨ ਬਸਰ ਕਰ ਰਹੇ। ਆਪ ਪਸਾਰਾ ਤਾਂ ਹੈ ਵਾਹਿਗੁਰੂ ਤੇਰਾ ਹੀ ਹੈ। ਜਿਵੇਂ ਕਿ ਆਪਾਂ ਸੁਖਮਨੀ ਸਾਹਿਬ ਵਿੱਚ ਪਾਵਨ ਸ਼ਬਦ ਪੜ੍ਹਦੇ ਹਾਂ, ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤ ਕਰਮ ਪ੍ਰਪਾਏ, ਸਾਧ ਸ਼ਰਨ ਨਾਨਕ ਤੇ ਆਏ। ਸੋ ਉਹ ਪਰਮੇਸ਼ਰ ਵਾਹਿਗੁਰੂ ਸਾਰੇ ਥਾਵਾਂ ਦੇ ਉੱਤੇ ਆਪਣਾ ਹੀ ਰੂਪ ਆਪਣਾ ਹੀ ਪਸਾਰਾ ਪਸਾਰ ਕੇ ਸਾਰੇ ਜੀਵਾਂ ਦੇ ਵਿੱਚ ਐਸਾ ਖੇਲ ਖੇਲ ਰਿਹਾ ਹੈ। ਕਹੂੰ ਜਛ ਗੰਧਰਬ ਉਰਗ, ਕਹੂੰ ਵਿਦਿਆ ਧਰ, ਕਹੂੰ ਭੈ ਕਿੰਨਰ ਪਿਸਾਚ, ਕਹੂੰ ਪ੍ਰੇਤ ਹੋ। ਕਿਤੇ ਆਪ ਦੇਵ ਲੋਕ ਦੇ ਸਜਿੰਦੇ, ਦੇਵ ਲੋਕ ਦੇ ਗਵਈਏ, ਕਿਤੇ ਸੱਪ ਅਤੇ ਕਿਤੇ ਪ੍ਰਿਥਵੀ ਤੇ ਸਵਰਗ ਦੇ ਵਿਚਕਾਰ ਰਹਿਣ ਵਾਲੇ ਦੇਵਤੇ ਹੋ। ਜਛ ਦਾ ਅਰਥ ਹੈ ਦੇਵ ਲੋਕ ਦੇ ਸਜਿੰਦੇ, ਗੰਧਰਵ ਦਾ ਅਰਥ ਹੈ ਦੇਵ ਲੋਕ ਦੇ ਗਵਈਏ, ਉਰਗ ਦਾ ਅਰਥ ਹੈ ਸੱਪ, ਵਿਦਿਆਧਰ ਦਾ ਭਾਵ ਹੈ ਦੇਵਤਿਆਂ ਦੀ ਇੱਕ ਜਾਤੀ, ਕਿੰਨਰ ਜਿਸ ਦਾ ਧੜ ਮਨੁੱਖ ਦਾ ਤੇ ਮੂੰਹ ਘੋੜੇ ਦਾ ਮੰਨਿਆ ਜਾਂਦਾ ਹੈ। ਜਿਵੇਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਪਿਸਾਚ ਕਹੂੰ ਪ੍ਰੇਤ ਹੋ। ਤੇ ਕਿਤੇ ਪਿਸਾਚ ਮਾਸ ਖਾਣ ਵਾਲੇ, ਕਿਤੇ ਪ੍ਰੇਤ ਡਰਾਉਣੀ ਸ਼ਕਲ ਵਾਲੇ, ਪਿਸਾਚਾਂ ਦੀ ਇੱਕ ਜਾਤੀ ਮੰਨੀ ਜਾਂਦੀ ਹੈ। ਸਤਿਗੁਰੂ ਕਹਿੰਦੇ ਹੈ ਵਾਹਿਗੁਰੂ, ਆਪ ਕਿਤੇ ਦੇਵਲੋਕ ਦੇ ਸਜਿੰਦੇ, ਕਿਤੇ ਦੇਵਲੋਕ ਦੇ ਗਵਈਏ, ਕਿਤੇ ਸੱਪ, ਕਿਤੇ ਪ੍ਰਿਥਵੀ ਤੇ ਸਵਰਗ ਦੇ ਵਿਚਕਾਰ ਰਹਿਣ ਵਾਲੇ ਦੇਵਤੇ ਹੋ। ਕਿਤੇ ਕੁਬੇਰ ਦੀ ਸਭਾ ਦੇ ਨਚਾਰ, ਜਿਸ ਦਾ ਧੜ ਮਨੁੱਖ ਦਾ ਤੇ ਮੂੰਹ ਘੋੜੇ ਦਾ ਐਸਾ ਰੂਪ ਧਾਰਨ ਕਰੀ ਬੈਠੇ ਹੋ। ਕਿਤੇ ਮਾਸਾਹਾਰੀ ਜੀਵ, ਕਿਤੇ ਡਰਾਉਣੀ ਸ਼ਕਲ ਵਾਲੇ, ਪਿਸ਼ਾਚਾਂ ਦੀ ਇੱਕ ਜਾਤੀ ਹੋ। ਕਹੋ ਹੋਏ ਕਹਿ ਹਿੰਦੂਆਂ, ਗਾਇਤਰੀ ਕੋ ਗੁਪਤ ਜਪਿਓ, ਕਹੋ ਹੋਏ ਕਹਿ ਤੁਰਕਾ ਪੁਕਾਰੇ ਬਾਂਗ ਦੇ ਤਹੋ। ਹੇ ਵਾਹਿਗੁਰੂ ਜੀ, ਕਿਤੇ ਤੁਸੀਂ ਹਿੰਦੂਆਂ ਵਿੱਚ ਆਪ ਸਮਾਏ ਕਹਿ ਗਾਇਤਰੀ ਮੰਤਰ ਦਾ ਗੁਪਤ ਰੂਪ ਵਿੱਚ ਜਾਪ ਕਰ ਰਹੇ ਹੋ, ਕਿਤੇ ਮੁਸਲਮਾਨ ਵਿੱਚ ਸਮਾ ਕੇ ਉੱਚੀ ਉੱਚੀ ਆਵਾਜ਼ ਵਿੱਚ ਨਮਾਜ਼ ਲਈ ਬਾਂਗ ਦੇ ਰਹੇ ਹੋ। ਕਹੂੰ ਕੋਕ ਕਾਬ ਹੋਏ ਕੈ ਪ੍ਰਾਣ ਕੋ ਪੜਤ ਮਤ, ਕਤਹੂੰ ਕੁਰਾਨ ਕੋ ਨਿਦਾਨ ਜਾਣ ਲੇਤ ਹੋ। ਪੰਡਿਤ ਕੋਕ ਜਿਸਨੇ ਕਾਮ ਸ਼ਸਤਰ ਦਾ ਨਾਮ ਗ੍ਰੰਥ ਲਿਖਿਆ, ਕਬ ਦਾ ਅਰਥ ਹੈ ਕਵਿਤਾ, ਪੁਰਾਣ ਹਿੰਦੂ ਮਤ ਦੇ ਧਾਰਮਿਕ ਪੁਸਤਕ ਜਿਨ੍ਹਾਂ ਦੀ ਗਿਣਤੀ 18 ਮੰਨੀ ਜਾਂਦੀ ਹੈ, 18 ਪੁਰਾਣ। ਕੁਰਾਨ ਮੁਸਲਮਾਨੀ ਮਤ ਦੇ ਧਾਰਮਿਕ ਗ੍ਰੰਥ। ਤੇ ਪਾਤਸ਼ਾਹ ਕਹਿੰਦੇ ਕਿਤੇ ਕਵੀ ਰੂਪ ਹੋ ਕੇ ਕੋਕ ਸ਼ਾਸਤਰ ਦੀ ਕਵਿਤਾ ਪੜ੍ਹਦੇ ਹੋ ਅਤੇ ਕਿਤੇ ਪੁਰਾਣਾਂ ਦੇ ਉਪਦੇਸ਼ਾਂ ਨੂੰ ਪੜ੍ਹਦੇ ਹੋ। ਕਿਤੇ ਆਪ ਗਿਆਨੀ ਹੋ ਕੇ ਕੁਰਾਨ ਦੇ ਸਿਧਾਂਤ ਨੂੰ ਸਮਝ ਲੈਂਦੇ ਹੋ। ਇੱਥੇ ਸਪਸ਼ਟ ਹੋ ਗਿਆ ਨਾ, ਅਕਾਲ ਉਸਤ ਤੋਂ ਲੈ ਕੇ ਜੋ ਪਿੱਛੇ ਚਰਿੱਤਰ ਉਪਾਖਿਆਨ ਰਚਨਾ ਦੇ ਵਿੱਚ ਜੋ ਕੁਝ ਲਿਖਿਆ ਗਿਆ ਮਨੁੱਖ ਨੂੰ ਸਿੱਖਿਆ ਦ੍ਰਿੜ ਕਰਾਉਣ ਵਾਸਤੇ, ਉਹ ਸਤਿਗੁਰੂ ਕਲਗੀਧਰ ਜੀ ਦਾ। ਇੱਥੋਂ ਸਾਨੂੰ ਦ੍ਰਿਸ਼ਟੀਕੋਣ ਜਾਣਨ ਦੀ ਲੋੜ ਹੈ ਕਿ ਸਤਿਗੁਰਾਂ ਨੇ ਕਿਸ ਦ੍ਰਿਸ਼ਟੀਕੋਣ ਤੋਂ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਕਹੂੰ ਵੇਦ ਬਾਣੀ, ਕਹੂੰ ਕੋਕ ਕੀ ਕਹਾਣੀ, ਇਹ ਵੀ ਸ਼ਬਦ ਅਕਾਲ ਉਸਤ ਬਾਣੀ ਅੰਦਰ ਆਉਂਦੇ ਨੇ। ਭਾਵ ਸਤਿਗੁਰੂ ਜੀ ਵਿਚਿੱਤਰ ਨਾਟਕ ਦੀ ਰਚਨਾ ਕਰ ਰਹੇ ਨੇ। ਉਹ ਨਾਟਕ ਜਿਹੜਾ ਵਿਚਿੱਤਰ ਹੈ, ਇਹ ਇੱਕ ਪੱਖ ਦਾ ਇਤਿਹਾਸ ਨਹੀਂ ਲਿਖਿਆ ਜਾ ਰਿਹਾ। ਵਿਚਿੱਤਰ ਨਾਟਕ ਦਾ ਅਰਥ ਹੈ ਸਤਿਗੁਰਾਂ ਨੇ ਆਦਿ ਤੋਂ ਲੈ ਕੇ ਇਸ ਸ੍ਰਿਸ਼ਟੀ ਦੇ ਉੱਤਰ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਦਾ ਜੋ ਇਹ ਨਾਟਕ, ਜੋ ਇਹ ਲੀਲਾ ਰਚੀ ਹੋਈ ਹੈ, ਇਹਦਾ ਜ਼ਿਕਰ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ। ਫਿਰ ਨਾਟਕ ਦੇ ਵਿੱਚ ਤਾਂ ਹਰ ਪ੍ਰਕਾਰ ਦੇ ਪਾਤਰ ਆਉਣਗੇ, ਅਤੇ ਉਹਨਾਂ ਸਾਰਿਆਂ ਦਾ ਜ਼ਿਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ। ਕਹੂੰ ਕੋਕ ਕਾਬ ਹੋਏ ਕੈ ਪੁਰਾਣ ਕੋ ਪੜਤ ਮਤ, ਕਤ ਹੋ ਕੁਰਾਨ ਕੋ ਨਿਦਾਨ ਜਾਣ ਲੇਤ ਹੋ, ਕਹੂੰ ਬੇਦ ਰੀਤ, ਕਹੂੰ ਤਾਂ ਸਿਉ ਬਿਪਰੀਤ, ਕਹੂੰ ਤ੍ਰੇਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਕਿਤੇ ਤੁਸੀਂ ਵੇਦਾਂ ਦੀ ਮਰਿਆਦਾ ਅਨੁਸਾਰ ਚੱਲ ਰਹੇ ਹੋ, ਕਿਤੇ ਇਸ ਮਰਿਆਦਾ ਤੋਂ ਉਲਟ ਕੰਮ ਕਰਦੇ ਹੋ, ਕਿਤੇ ਆਪ ਤਿੰਨਾਂ ਗੁਣਾਂ ਤੋਂ ਨਿਰਲੇਪ ਹੋ ਅਤੇ ਕਿਤੇ ਆਪ ਸਾਰੇ ਗੁਣਾਂ ਸਮੇਤ ਹੋ। ਸੋ ਸਾਧ ਸੰਗਤ ਰਹੋ ਵਿਚਾਰ, ਇੰਨੇ ਕੁ ਸ਼ਬਦ ਪ੍ਰਵਾਨ ਕਰਨੇ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰਾਂ ਦੀ ਇਸ ਅੰਮ੍ਰਿਤਮਈ ਬਾਣੀ ਨੂੰ ਅਸੀਂ ਆਪਣੀ ਸਮਝ ਗੋਚਰਾ ਕਰ ਸਕੀਏ, ਅਤੇ ਇਹ ਅਰਦਾਸ ਆਪਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਨੀ ਹੈ। ਇਹ ਕਲਗੀਧਰ ਪਿਤਾ ਜੀ, ਆਪ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਅਸੀਂ ਤੁਹਾਡੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਨੂੰ ਕਮਾ ਸਕੀਏ। ਜੋ ਤੁਹਾਡਾ ਹੁਕਮ ਹੈ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉਂ ਮੈਂ ਸਾਰਾ, ਅਸੀਂ ਤੁਹਾਡੀ ਕਿਰਪਾ ਦੇ ਨਾਲ ਨਿਆਰਾ ਜੀਵਨ ਬਸਰ ਕਰ ਸਕੀਏ। ਫਿਰ ਆਪ ਤਰੁੱਠ ਕੇ ਸਾਨੂੰ ਤੇਜ ਪ੍ਰਤਾਪ ਬਖਸ਼ਿਸ਼ ਕਰੋ, ਕਿਉਂਕਿ ਜਿੰਨਾ ਚਿਰ ਅਸੀਂ ਨਿਆਰੇ ਰਹਾਂਗੇ ਉਨਾ ਚਿਰ ਹੀ ਆਪ ਜੀ ਦਾ ਹੁਕਮ ਹੈ ਕਿ ਆਪ ਜੀ ਨੇ ਕਿਰਪਾ ਭਰਿਆ ਸਿਰ ਤੇ ਸਾਡੇ ਹੱਥ ਰੱਖਣਾ ਹੈ। ਜਾ ਬੇ ਗਹਿ ਵਿਪਰਣ ਕੀ ਰੀਤ, ਮੈਂ ਨਾ ਕਰਾਂ ਇਨਕੀ ਪ੍ਰਤੀਤ। ਵਿਪਰਣ ਕੀਆਂ ਰੀਤਾਂ ਤੋਂ ਅਸੀਂ ਬਚ ਸਕੀਏ, ਉਹ ਰੀਤਾਂ ਜਿਹੜੀਆਂ ਕੁਦਰਤੀ ਨਿਯਮ ਤੋਂ ਉਲਟ ਹਨ, ਉਹਨਾਂ ਤੋਂ ਬਚ ਕੇ ਅਸੀਂ ਨਿਆਰਾ ਜੀਵਨ ਬਸਰ ਕਰੀਏ। ਜੋ ਨਿਆਰਾ ਪੰਥ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਆਪਣਾ ਪੰਥ ਨਿਰਾਲਾ, ਜੋ ਰਸਤਾ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਨਿਰਾਲਾ ਪੰਥ ਪ੍ਰਗਟ ਕੀਤਾ, ਉਸ ਨਿਆਰਾ ਪੰਥ ਨੂੰ ਸੰਪੂਰਨ ਕਰਕੇ ਕਲਗੀਧਰ ਪਿਤਾ ਜੀ ਨੇ ਖਾਲਸਾ ਪੰਥ ਦਾ ਰੂਪ ਦਿੱਤਾ। ਸੋ ਅਸੀਂ ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਰਹਿਤ ਬਹਿਤ ਦੇ ਧਾਰਨੀ ਹੋ ਸਕੀਏ, ਨਿਤਨੇਮ ਭਜਨ ਬੰਦਗੀ ਸਿਮਰਨ ਅਤੇ ਸੇਵਾ, ਕਿਉਂਕਿ ਖਾਲਸਾ ਉਹੀ ਹੈ ਆਤਮ ਰਸ ਜੇ ਜਾਣੇ, ਉਹ ਹੈ ਖਾਲਸ ਦੇਵ। ਜਿਹਨੂੰ ਆਤਮ ਰਸ ਪ੍ਰਾਪਤ ਹੋ ਜਾਏ, ਜਾਗਤ ਜੋਤ ਜਰਪੈਂਜ ਸੁਭਾਸੁਰ ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਤ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ। ਅਸੀਂ ਇਸ ਐਸੇ ਮਾਰਗ 'ਤੇ ਤੁਰ ਸਕੀਏ, ਸਤਿਗੁਰੂ ਸਾਡੇ 'ਤੇ ਕਿਰਪਾ ਕਰਨ, ਸਾਨੂੰ ਵਿਵੇਕ ਬੁੱਧ ਬਖਸ਼ਿਸ਼ ਕਰਨ, ਜਿਸ ਕਿਰਪਾ ਦੇ ਨਾਲ ਅਸੀਂ ਸਤਿਗੁਰੂ ਦੀ ਇਸ ਅਗਾਧ ਬੋਧ ਬਾਣੀ ਨੂੰ ਸਮਝ ਸਕੀਏ। ਹਮ ਅੰਧਲੇ ਅੰਧ ਦਿਖੈ ਦਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਰਤਾ ਹਮ ਲਾਵੇ ਆਪਣ ਪਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਅਤੇ ਸਤਿਗੁਰੂ ਕਹਿੰਦੇ ਹਮ ਅੰਧਲੇ ਅੰਧ ਦਿਖੈ ਬਿਖਰਾਤੇ, ਵਿਸ਼ਿਆਂ ਵਿੱਚ ਫਸੇ ਹੋਏ ਹਾਂ, ਕਿਰਪਾ ਕਰੋ ਆਪ। ਔਰ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀ ਜੈ। ਅਸੀਂ ਗੁਰੂ ਦਾ ਪੱਲਾ ਫੜ ਕੇ ਜਾਂ ਨਾਨਕ ਚੱਲੇ ਮਲੰਥਾ, ਇਸ ਮਾਰਗ 'ਤੇ ਤੁਰ ਸਕੀਏ। ਭੁੱਲਾਂ ਚੁੱਕਣ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।